ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨ ਪਾਇਆ ਸੁਰਗ ਮੱਛ ਪਿਆਲ ਜੀਓ ਹਉ ਵਾਰੀ ਹਉ ਵਾਰਣੇ ਕੁਰਬਾਨ ਤੇਰੇ ਨਾਵ ਨੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇੱਕ ਵਾਰ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਹੈ ਗਰੀਬ ਨਵਾਜ ਸਤਿਗੁਰੂ ਜੀਓ ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਦਰ 'ਤੇ ਹਾਜ਼ਰ ਹੁੰਦੇ ਹਨ ਉਹਨਾਂ ਨੂੰ ਕਿਹੜੀ ਦਾਤ ਬਖਸ਼ਿਸ਼ ਕਰਦੇ ਹੋ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਵਾਬ ਦੇ ਵਿੱਚ ਆਖਿਆ ਸੀ, ਹਾਜ਼ਰਾਂ ਕੋ ਮਿਹਰ ਹੈ ਖਾਲਸਾ ਜੀ, ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਦਰਬਾਰ ਵਿੱਚ ਸਤਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ 'ਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ, ਅਤੇ ਮਹਾਰਾਜ ਜਿਹੜੇ ਨਹੀਂ ਹਾਜ਼ਰ ਹੋ ਸਕਦੇ ਤਾਂ ਸਤਿਗੁਰੂ ਦਾ ਬਚਨ ਸੀ ਬੇਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਨਹੀਂ ਹਾਜ਼ਰ ਹੋ ਸਕਦੇ ਉਹ ਗੁਰੂ ਦੀ ਮਿਹਰ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵੀ ਬਚਨ ਲਿਖੇ ਹਨ, ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਆਪਾਂ ਸਤਿਗੁਰੂ ਦੇ ਸਾਹਮਣੇ ਆ ਕੇ ਦਰਸ਼ਨ ਦੀਦਾਰ ਕਰਦੇ ਹਾਂ, ਸਤਿਗੁਰੂ ਦੇ ਗਿਆਨ ਦੀਆਂ ਕਿਰਨਾਂ ਸਾਡੇ ਹਿਰਦੇ ਰੂਪੀ ਕਮਲ 'ਤੇ ਪੈਂਦੀਆਂ ਹਨ, ਇਹਦੇ ਨਾਲ ਖੁਸ਼ੀਆਂ ਅਤੇ ਖੇੜਾ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਤਿਗੁਰੂ ਦੇ ਦਰਬਾਰ ਵਿੱਚ ਸਤਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ। ਸਾਹਿਬ ਸਤਿਗੁਰੂ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਪਾਵਨ ਪਵਿੱਤਰ ਉਪਦੇਸ਼ ਆਰੰਭ ਹੋ ਰਹੇ ਹਨ। ਆਰੰਭ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਵਿੱਤਰ ਮੰਗਲਾਚਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਲਾਸਾਨੀ ਹੈ, ਉਸ ਵਰਗਾ ਕੋਈ ਹੋਰ ਨਹੀਂ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਜ਼ਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਹ ਘਾਟ ਹੈ ਨਹ ਬਾਢ ਹੈ, ਨਹ ਘਾਟ ਬਾਢ ਹੋਤ ਹੈ, ਸਤ ਨਾਸਤੋ ਰਹਿਤ ਗੁਰ ਚੈਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ। ਅਥਵਾ ਇੱਕ ਓਅੰਕਾਰ ਸਰੂਪ ਜੋ ਅਕਾਲ ਪੁਰਖ ਹੈ ਸਤ, ਉਹ ਹਮੇਸ਼ਾ ਲਈ ਰਹਿਣ ਵਾਲਾ ਹੈ। ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ। ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ। ਅੱਗੇ ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਰ ਤੀਜਾ, ਤੀਜੇ ਕਰ ਸੁਰਤਾਲ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ ਉਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਦੀ ਮਹਿਮਾ ਉਚਾਰਨ ਕੀਤੀ ਹੈ ਅਤੇ ਨਾਲ ਹੀ ਇਹ ਬਚਨ ਆਖੇ ਹਨ। ਹਉਂ ਵਾਰੀ ਹਉਂ ਵਾਰਨੈ ਕੁਰਬਾਨ ਤੇਰੇ ਨਾਵ ਨੋ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਬਲਿਹਾਰ ਜਾਂਦਾ ਹਾਂ, ਕੁਰਬਾਨ ਤੇਰੇ ਨਾਮ ਨੂੰ। ਮੈਂ ਤੈਥੋਂ ਵੀ ਕੁਰਬਾਨ ਜਾਂਦਾ ਹਾਂ, ਤੇਰੇ ਨਾਮ ਤੋਂ ਵੀ ਮੈਂ ਕੁਰਬਾਨ ਜਾਂਦਾ ਹਾਂ, ਕਿਉਂਕਿ ਨਾਮ ਅਤੇ ਨਾਮੀ ਦੋਵੇਂ ਹੀ ਇੱਕ ਰੂਪ ਹਨ। ਨਾਮ ਤੋਂ ਇਸ ਲਈ ਕੁਰਬਾਨ ਜਾਣਾ ਹੈ, ਨਾਮ ਦੁਆਰਾ ਹੀ ਨਾਮੀ ਦੀ ਪ੍ਰਾਪਤੀ ਹੁੰਦੀ ਹੈ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ, ਅਵ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ ਮਤ ਪਰਮ ਭੁੱਲੋ ਭੁੱਲੋ। ਇਸ ਕਲਯੁੱਗ ਦੇ ਵਿੱਚ ਨਾਮ ਨੂੰ ਹੀ ਸਤਿਗੁਰੂ ਨੇ ਸਰਵੋਤਮਤਾ ਪ੍ਰਦਾਨ ਕੀਤੀ ਹੈ, ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਆਪ ਜੀ ਤੋਂ ਵੀ ਬਲਿਹਾਰ ਜਾਂਦਾ ਹਾਂ ਅਤੇ ਤੇਰੇ ਨਾਮ ਤੋਂ ਵੀ ਕੁਰਬਾਨ ਜਾਂਦਾ ਹਾਂ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੀਆਂ 24 ਪੌੜੀਆਂ ਨੇ, ਕਾਫੀ ਲੰਬਾ ਸ਼ਬਦ ਹੈ। ਇਹ ਸਤਿਗੁਰੂ ਦੀ ਮੌਜ ਹੈ। ਪਿੱਛੇ ਚੌਪਦੇ ਸ਼ਬਦ ਵੀ ਆਏ ਹਨ, ਅਸ਼ਟਪਦੀਆਂ ਵੀ ਆਈਆਂ ਹਨ, ਪਰ ਇਹ ਸਾਰਿਆਂ ਦੇ ਨਾਲੋਂ ਵਧੇਰੇ ਲੰਬਾ ਸ਼ਬਦ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ
ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ ਉਹ ਵਾਹਿਗੁਰੂ ਸਰਵ ਵਿਆਪਕ ਹੈ ਜੋਗੀ ਅੰਦਰ ਜੋਗੀ ਆ ਉਹ ਜੋਗੀਆਂ ਦੇ ਅੰਦਰ ਜੋਗੀ ਰੂਪ ਹੋ ਕੇ ਵਰਤ ਰਿਹਾ ਹੈ ਯੋਗੀ ਦਾ ਮਤਲਬ ਹੈ ਜੁੜਿਆ ਹੋਇਆ ਯੋਗ ਦਾ ਮੁੱਖ ਸੂਤਰ ਹੈ ਯੋਗਾ ਚਿਤ ਬਿਰਤੀ ਨਿਰੋਧਾ ਚਿਤ ਬਿਰਤੀ ਨੂੰ ਰੋਕਣਾ ਖਿੰਡੀ ਸੁਰਤ ਨੂੰ ਕੇਂਦਰਿਤ ਕਰਨਾ ਇਹ ਯੋਗ ਦਾ ਮੁੱਖ ਸੂਤਰ ਹੈ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ ਉਹ ਵਾਹਿਗੁਰੂ ਯੋਗੀਆਂ ਅੰਦਰ ਯੋਗੀ ਹੋ ਕੇ ਵਰਤ ਰਿਹਾ ਹੈ ਅਤੇ ਭੋਗੀਆਂ ਦੇ ਅੰਦਰ ਭੋਗੀ ਹੋ ਕੇ ਵਰਤ ਰਿਹਾ ਹੈ ਇਸ ਲਈ ਉਸਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਉਚਾਰਨ ਕਰਨਾ ਚਾਹੀਦਾ ਹੈ ਹੇ ਵਾਹਿਗੁਰੂ ਤੂੰ ਯੋਗੀਆਂ ਦੇ ਅੰਦਰ ਯੋਗੀ ਰੂਪ ਹੋ ਕੇ ਬੈਠਾ ਹੈ ਤੂੰ ਭੋਗੀ ਅੰਦਰ ਭੋਗੀ ਆ ਅਤੇ ਜਿਹੜੇ ਭੋਗੀ ਨੇ ਭੋਗੀ ਕਹਿੰਦੇ ਨੇ ਪਦਾਰਥਾਂ ਦੇ ਸੁੱਖ ਭੋਗਣ ਵਾਲਿਆਂ ਨੂੰ ਸੰਸਾਰੀ ਲੋਕਾਂ ਨੂੰ ਜਿਹੜੇ ਸੰਸਾਰੀ ਲੋਕ ਨੇ ਪਦਾਰਥਾਂ ਦੇ ਸੁੱਖ ਭੋਗਦੇ ਹਨ ਉਹਨਾਂ ਦੇ ਅੰਦਰ ਵੀ ਭੋਗੀ ਰੂਪ ਹੋ ਕੇ ਤੂੰ ਹੀ ਵਸ ਰਿਹਾ ਹੈ
ਤੇਰਾ ਅੰਤ ਨ ਪਾਇਆ ਸੁਰਗ ਮੱਛ ਪਿਆਲ ਜੀਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੇਰਾ ਅੰਤ ਕਿਸੇ ਨੇ ਵੀ ਨਹੀਂ ਪਾਇਆ ਤੁਸੀਂ ਸਵਰਗ ਦੇ ਵਿੱਚ ਵੀ ਵਸ ਰਹੇ ਹੋ ਮੱਛ ਮਾਤ ਲੋਕ ਦੇ ਅੰਦਰ ਵੀ ਵਸ ਰਹੇ ਹੋ ਅਤੇ ਪਿਆਲ ਜੀਓ ਪਤਾਲ ਦੇ ਵਿੱਚ ਵੀ ਤੁਸੀਂ ਹੀ ਵਸ ਰਹੇ ਹੋ ਕਿਉਂਕਿ ਵਾਹਿਗੁਰੂ ਸਰਵ ਵਿਆਪਕ ਹੈ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਹਿਆ ਭਗਵੰਤ ਤਰਨ ਮਾਹੀ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਰਵ ਵਿਆਪਕ ਜਾਣ ਕੇ ਉਸ ਦੀ ਮਹਿਮਾ ਉਚਾਰਨ ਕਰ ਰਹੇ ਹਨ
ਵਾਰੀ ਹਾਂ ਵਾਰਣ ਕੁਰਬਾਨ ਤੇਰੇ ਨਾਮ ਨੋ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਮੈਂ ਆਦਿ ਕਾਲ ਦੇ ਵਿੱਚ ਵੀ ਤੇਥੋਂ ਬਲਿਹਾਰ ਜਾਂਦਾ ਹਾਂ ਜੁਗਾਦ ਕਾਲ ਦੇ ਅੰਦਰ ਵੀ ਤੈਥੋਂ ਬਲਿਹਾਰ ਜਾਂਦਾ ਹਾਂ ਵਰਤਮਾਨ ਕਾਲ ਦੇ ਅੰਦਰ ਵੀ ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ਅਤੇ ਭਵਿੱਖਤ ਕਾਲ ਤੋਂ ਵੀ ਅਤੇ ਨਾਲ ਹੀ ਕਹਿੰਦੇ ਨੇ ਕੁਰਬਾਨ ਤੇਰੇ ਨਾਮ ਨੂੰ ਮੈਂ ਤੇਰੇ ਨਾਮ ਤੋਂ ਵੀ ਕੁਰਬਾਨ ਜਾਂਦਾ ਹਾਂ ਕਿਉਂਕਿ ਨਾਮ ਦੁਆਰਾ ਹੀ ਤੇਰੀ ਪ੍ਰਾਪਤੀ ਹੁੰਦੀ ਹੈ
ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਹੇ ਵਾਹਿਗੁਰੂ ਜੀ ਤੁਸਾਂ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਹੈ ਹੁਣ ਵੇਖ ਲਓ ਸੰਸਾਰ ਦੇ ਵਿੱਚ ਕਿਤਨੀਆਂ ਚੀਜ਼ਾਂ ਨੇ ਧਰਤੀ ਵੀ ਹੈ ਸਮੁੰਦਰ ਵੀ ਹੈ ਜੰਗਲ ਵੀ ਹਨ ਪਹਾੜ ਵੀ ਹਨ ਚਾਰ ਖਾਣੀਆਂ ਨੇ ਚਾਰ ਬਾਣੀਆਂ ਨੇ ਪਤਾਲ ਵੀ ਹੈ ਆਕਾਸ਼ ਵੀ ਹੈ ਇਹ ਕਿਤਨਾ ਵੱਡਾ ਅਜੀਬ ਕਿਸਮ ਦਾ ਸੰਸਾਰ ਹੈ ਕਿੰਨੇ ਜੀਵ ਜੰਤ ਨੇ ਹਜ਼ੂਰ ਕਹਿੰਦੇ ਤੁਧ ਸੰਸਾਰ ਉਪਾਇਆ ਹੈ ਵਾਹਿਗੁਰੂ ਜੀ ਤੁਸਾਂ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ ਸਿਰੇ ਸਿਰ ਧੰਦੇ ਲਾਇਆ ਅਤੇ ਸਾਰਿਆਂ ਨੂੰ ਸਿਰ ਬਸਿਰ ਧੰਦਿਆਂ ਦੇ ਵਿੱਚ ਵੀ ਲਾਇਆ ਹੋਇਆ ਹੈ ਕੋਈ ਕੁਛ ਕਰ ਰਿਹਾ ਹੈ ਕੋਈ ਕੁਛ ਕਰ ਰਿਹਾ ਹੈ ਕੋਈ ਕਿਸੇ ਪਾਸੇ ਲੱਗਿਆ ਹੋਇਆ ਕੋਈ ਕਿਸੇ ਪਾਸੇ ਲੱਗਿਆ ਹੋਇਆ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਫਰਮਾਇਆ ਹੈ ਜਿਤ ਜਿਤ ਲਾਵਹੋ ਤਿਤ ਲੱਗੈ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਥ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਹੀ ਸਾਰਿਆਂ ਨੂੰ ਸਿਰ ਬਸਿਰ ਧੰਦਿਆਂ ਦੇ ਵਿੱਚ ਲਾਇਆ ਹੋਇਆ ਹੈ
ਵੇਖੈ ਹੈ ਕੀਤਾ ਆਪਣਾ ਕਰ ਕੁਦਰਤ ਪਾਸਾ ਟਾਲ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖਿਆ ਹੈ ਕੀਤਾ ਆਪਣਾ, ਉਹ ਵਾਹਿਗੁਰੂ ਆਪਣੇ ਪੈਦਾ ਕੀਤੇ ਹੋਏ ਸੰਸਾਰ ਨੂੰ ਵੇਖ ਵੀ ਰਿਹਾ ਹੈ। ਕਰ ਕੁਦਰਤ ਪਾਸਾ ਟਾਲ ਜੀਓ, ਉਹ ਵਾਹਿਗੁਰੂ ਆਪਣੀ ਕੁਦਰਤ ਸ਼ਕਤੀ ਨੂੰ ਧਾਰਨ ਕਰਕੇ ਜਦੋਂ ਪਾਸਾ ਢਾਲਦਾ ਹੈ, ਪਾਸਾ ਸੁੱਟਦਾ ਹੈ, ਤੇ ਸੰਸਾਰ ਦੀ ਬਣਤਰ ਬਣ ਜਾਂਦੀ ਹੈ।
ਪ੍ਰਗਟ ਪਹਾਰੈ ਜਾਪਦਾ ਸਭ ਨਾਵੈਨੋ ਪਰਤਾਪਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਕਿਰਪਾ ਕਰਕੇ ਸਾਨੂੰ ਇਹ ਦੱਸੋ, ਉਸ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਸਾਨੂੰ ਕਿਵੇਂ ਪ੍ਰਾਪਤ ਹੋ ਸਕਦਾ ਹੈ? ਹਜ਼ੂਰ ਕਹਿੰਦੇ, ਪ੍ਰਗਟ ਪਹਾਰੈ ਜਾਪਦਾ। ਪਹਾਰੈ ਦਾ ਅਰਥ ਹੈ ਪਸਾਰਾ। ਉਹ ਵਾਹਿਗੁਰੂ ਆਪਣੇ ਪਸਾਰੇ ਤੋਂ ਹੀ ਪ੍ਰਗਟ ਰੂਪ ਕਰਕੇ ਜਾਣਿਆ ਜਾਂਦਾ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲੱਖ ਦਰਿਆਓ। ਇਹ ਵਾਹਿਗੁਰੂ ਨੇ ਕਿੰਨਾ ਅਜੀਬ ਕਿਸਮ ਦਾ ਸੰਸਾਰ ਦਾ ਪਸਾਰਿਆ ਹੈ, ਇੱਥੋਂ ਹੀ ਪਤਾ ਲੱਗਦਾ ਹੈ ਕਿ ਇਸ ਨੂੰ ਰਚਣ ਵਾਲਾ ਵੀ ਕੋਈ ਹੈ। ਜਿਵੇਂ ਆਮ ਸੰਸਾਰਕ ਦ੍ਰਿਸ਼ਟੀਕੋਣ ਤੋਂ ਸੂਈ ਤੋਂ ਲੈ ਕੇ ਚਾਹੇ ਹਵਾਈ ਜਹਾਜ਼, ਸਮੁੰਦਰੀ ਜਹਾਜ਼ ਆਦਿਕ, ਟੈਂਕ ਆਦਿਕ ਬਣੇ ਹੋਏ ਨੇ, ਪਰ ਕੋਈ ਵੀ ਇਹ ਨਹੀਂ ਕਹਿ ਸਕਦਾ ਬਈ ਇਹ ਆਪਣੇ ਆਪ ਬਣੇ ਨੇ, ਕਿਸੇ ਦੇ ਬਣਾਏ ਹੋਏ ਹਨ। ਚਾਹੇ ਸੂਈ ਹੈ, ਚਾਹੇ ਕੋਈ ਜਹਾਜ਼ ਹੈ, ਚਾਹੇ ਛੋਟੀ ਵਸਤੂ ਹੈ, ਚਾਹੇ ਵੱਡੀ ਵਸਤੂ ਹੈ, ਇਸੇ ਤਰ੍ਹਾਂ ਚਾਹੇ ਕੱਖ ਹੈ ਅਤੇ ਚਾਹੇ ਪਹਾੜ ਹੈ, ਇਹਨੂੰ ਵੀ ਬਣਾਉਣ ਵਾਲਾ ਕੋਈ ਨਾ ਕੋਈ ਤਾਂ ਹੈ ਨਾ ਕਰਤਾ। ਇਸੇ ਲਈ ਹਜ਼ੂਰ ਕਹਿੰਦੇ, ਪ੍ਰਗਟ ਪਹਾਰੈ ਜਾਪਦਾ। ਉਹ ਵਾਹਿਗੁਰੂ ਆਪਣੇ ਪਸਾਰੇ ਦੁਆਰਾ ਪ੍ਰਗਟ ਰੂਪ ਹੋ ਕੇ ਜਾਣਿਆ ਜਾਂਦਾ ਹੈ, ਸਭ ਨਾਵੈ ਨੂੰ ਪ੍ਰਤਾਪਦਾ। ਹਜ਼ੂਰ ਦੂਸਰੇ ਨੰਬਰ 'ਤੇ ਆਖਦੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹੀ ਸਾਰੇ ਪ੍ਰਤਾਪਦਾ ਦਾ ਅਰਥ ਹੈ ਪ੍ਰਤਾਪ ਦੇਣ ਵਾਲਾ ਸਮਝਦੇ ਨੇ। ਜਿੰਨੇ ਵੀ ਲੋਕ ਨੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਕਿਸੇ ਨੂੰ ਵਿਸ਼ੇਸ਼, ਕਿਸੇ ਨੂੰ ਸਾਮਾਨ ਗਿਆਨ ਹੈ ਵੀ ਵਾਹਿਗੁਰੂ ਦਾ ਨਾਮ ਹੀ ਪ੍ਰਤਾਪ ਦੇਣ ਵਾਲਾ ਹੈ। ਅਤੇ ਜਿਹੜੇ ਮਨੁੱਖ ਵਾਹਿਗੁਰੂ ਦਾ ਨਾਮ ਜਪਦੇ ਹਨ, ਉਹਨਾਂ ਦਾ ਦੁਨੀਆਂ ਦੇ ਵਿੱਚ ਕਿੰਨਾ ਤੇਜ਼ ਪ੍ਰਤਾਪ ਵੱਧ ਜਾਂਦਾ ਹੈ, ਇਸ ਗੱਲ ਦਾ ਸਾਰਿਆਂ ਨੂੰ ਹੀ ਕੁਝ ਨਾ ਕੁਝ ਤਾਂ ਪਤਾ ਹੈ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿੰਨੇ ਵੀ ਦੁਨੀਆਂ ਦੇ ਲੋਕ ਨੇ ਉਹ ਸਾਰੇ ਇਸ ਗੱਲ ਨੂੰ ਜਾਣਦੇ ਨੇ ਕਿ ਵਾਹਿਗੁਰੂ ਦਾ ਨਾਮ ਹੀ ਪ੍ਰਤਾਪ ਦਾ ਪ੍ਰਤਾਪ ਬਖਸ਼ਿਸ਼ ਕਰਨ ਵਾਲਾ ਹੈ। ਅਥਵਾ ਦੂਜਾ ਇਹਦਾ ਅਰਥ ਇਹ ਵੀ ਕੀਤਾ ਹੈ, ਸਭ ਨਾਵੈ ਨੂੰ ਪ੍ਰਤਾਪ ਦਾ, ਵੀ ਜਿਤਨੇ ਵੀ ਜੀਵ ਜੰਤ ਨੇ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹੀ ਪ੍ਰਤਾਪ ਦਾ ਅਰਥ ਹੈ, ਬੜੀ ਗਰਮਜੋਸ਼ੀ ਦੇ ਨਾਲ ਚਾਹੁੰਦੇ ਹਨ ਵੀ ਸਾਨੂੰ ਵਾਹਿਗੁਰੂ ਦਾ ਨਾਮ ਮਿਲੇ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਰੇ ਸੁੱਖ ਬਖਸ਼ਿਸ਼ ਕਰਨ ਵਾਲਾ ਹੈ। ਹਾਲਤ ਸੁੱਖ, ਪਾਲਤ ਸੁੱਖ, ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੇ। ਰਿੱਧੀਆਂ ਸਿੱਧੀਆਂ ਵੀ ਨਾਮ ਦੀਆਂ ਦਾਸੀਆਂ ਹਨ। ਰਿੱਧ ਸਿੱਧ ਨਾਵੈ ਕੀ ਦਾਸੀ, ਰਿੱਧ ਸਿੱਧ ਤਿੰਨ ਕੈ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਸਤਿਗੁਰੂ ਨੇ ਇੱਥੋਂ ਤੱਕ ਵੀ ਆਖਿਆ ਹੈ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਵਾਹਿਗੁਰੂ ਦੇ ਨਾਮ ਦੇ ਵਿੱਚ ਸਾਰੇ ਪਦਾਰਥ ਨੇ, ਇਸੇ ਲਈ ਸਭ ਨਾਵੈ ਨੂੰ ਪ੍ਰਤਾਪ ਦਾ। ਸਾਰਾ ਸੰਸਾਰ ਹੀ ਵਾਹਿਗੁਰੂ ਦੇ ਨਾਮ ਨੂੰ ਪ੍ਰਤਾਪ ਦਾ ਅਰਥ ਹੈ, ਬੜੀ ਗਰਮਜੋਸ਼ੀ ਨਾਲ, ਬੜੀ ਤੜਪ ਦੇ ਨਾਲ ਚਾਹੁੰਦਾ ਹੈ ਕਿ ਸਾਨੂੰ ਨਾਮ ਮਿਲ ਜਾਵੇ।
ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਮਰਿਆਦਾ ਬਣਾ ਦਿੱਤੀ। ਉਹ ਮਰਿਆਦਾ ਕੀ ਹੈ? ਵੀ ਉਹ ਨਾਮ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਸਿੱਖੀ ਦਾ ਬੁਨਿਆਦੀ ਸਿਧਾਂਤ ਹੈ ਗੁਰਪ੍ਰਸਾਦ। ਗੁਰਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰ ਬਾਜ ਨਾ ਪਾਇਓ, ਵੀ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵੀ ਉਸ ਨਾਮ ਨੂੰ ਪ੍ਰਾਪਤ ਨਹੀਂ ਕੀਤਾ। ਸਭ ਮੋਹੀ ਮਾਇਆ ਜਾਲ ਜੀਓ, ਇਹ ਜਿਤਨੀ ਵੀ ਸ੍ਰਿਸ਼ਟੀ ਹੈ ਸਾਰੀ ਮਾਇਆ ਦੇ ਮੋਹ ਦੇ ਜਾਲ ਵਿੱਚ ਫਸੀ ਹੋਈ ਹੈ ਇਹ ਪਿਆਰੇ ਜੀਓ।
ਸਤਿਗੁਰ ਕੋ ਬਲ ਜਾਈ ਹੈ ਜਿਤ ਮਿਲਿਆ ਪਰਮ ਗਤ ਪਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਸਤਿਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਹੈ ਕਿਉਂਕਿ ਸਤਿਗੁਰੂ ਨਾਮ ਦੇ ਦਾਤੇ ਹਨ ਤੇ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਇਸ ਲਈ ਸਤਿਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ। ਬਲਿਹਾਰੀ ਗੋਰੇ ਆਪਣੇ ਦਿਓਹਾੜੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜਿਤ ਮਿਲੇ ਪਰਮ ਗਤ ਪਾਈਏ। ਜੇ ਸਤਿਗੁਰੂ ਦੇ ਨਾਲ ਮਿਲ ਕੇ ਪਰਮ ਗਤੀ ਕੇਵਲ ਮੁਕਤੀ ਨੂੰ ਵੀ ਪ੍ਰਾਪਤ ਕਰ ਲਈਦਾ ਹੈ ਕਿਉਂਕਿ ਨਾਮ ਦੁਆਰਾ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਕੇਵਲ ਮੁਕਤੀ ਦਾ ਸਰੂਪ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ।
ਸੁਰ ਨਰ ਮੁਨ ਜਨ ਲੋਚ ਦੇ ਸੋ ਸਤਿਗੁਰ ਦੀਆ ਬੁਝਾਏ ਜੀਓ।
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨਾਮ ਨੂੰ ਦੇਵਤੇ ਵੀ ਮਨੁੱਖ ਵੀ ਮੁਨੀ ਲੋਕ ਵੀ ਭਗਤ ਲੋਕ ਵੀ ਲੋਚਦੇ ਹਨ ਸੋ ਸਤਿਗੁਰ ਦੀਆ ਬੁਝਾਏ ਜੀਓ। ਬਈ ਉਹ ਸਤਿਗੁਰੂ ਨੇ ਸਾਨੂੰ ਬੁਝਾ ਦਿੱਤਾ ਹੈ ਭਾਵ ਸਤਿਗੁਰੂ ਨੇ ਉਹ ਤਰੀਕਾ ਉਹ ਢੰਗ ਸਾਨੂੰ ਸਮਝਾ ਦਿੱਤਾ ਹੈ ਜਿਸ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਸਕਦਾ ਹੈ।
ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਬਈ ਸਤਿਗੁਰੂ ਨੇ ਕਿਵੇਂ ਸਮਝਾ ਦਿੱਤਾ ਬਈ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ। ਤਾਂ ਹਜ਼ੂਰ ਕਹਿੰਦੇ ਨਾਮ ਪ੍ਰਾਪਤ ਹੁੰਦਾ ਹੈ ਸਤਸੰਗਤ ਵਿੱਚੋਂ। ਤੇ ਹੁਣ ਅੱਗੇ ਬਚਨ ਉਚਾਰਨ ਕੀਤੇ ਨੇ ਸਤਸੰਗਤ ਕੈਸੀ ਜਾਣੀ ਹੈ। ਇਹ ਪ੍ਰਸ਼ਨ ਰੂਪ ਵਾਕ ਹਨ ਵੀ ਉਹ ਸਤਸੰਗਤ ਕੈਸੀ ਕਿਹੋ ਜਿਹੀ ਜਾਣੀ ਜਾਂਦੀ ਹੈ ਭਾਵ ਸਤਸੰਗਤ ਦਾ ਸਰੂਪ ਕੀ ਹੈ। ਇਹਦਾ ਨਾਲ ਹੀ ਜਵਾਬ ਦੇ ਦਿੱਤਾ ਜਿੱਥੇ ਏਕੋ ਨਾਮ ਵਖਾਣੀ ਹੈ ਜਿੱਥੇ ਕੇਵਲ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਉਚਾਰਨ ਹੁੰਦਾ ਹੈ ਉਸ ਨੂੰ ਸਤਸੰਗਤ ਆਖਿਆ ਜਾਂਦਾ ਹੈ ਭਾਵ ਗੁਰੂ ਦੀ ਸੰਗਤ ਵਿੱਚੋਂ ਵਾਹਿਗੁਰੂ ਦੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਜਿੱਥੇ ਸਤਿਗੁਰੂ ਦਾ ਹੁਕਮ ਹੀ ਇਹ ਹੈ ਵੀ ਇੱਥੇ ਕੇਵਲ ਨਾਮ ਹੀ ਜਪਣਾ ਹੈ ਹੋਰ ਕੋਈ ਦੂਜੀ ਦੁਨੀਆ ਦੀ ਗੱਲ ਕਰਨੀ ਨਹੀਂ ਹੈ ਕਿਉਂ ਸਤਿਗੁਰੂ ਦੇ ਇਹ ਆਦੇਸ਼ ਨੇ ਦੁਨੀਆ ਨਾ ਸਾ ਲਾਹੇ ਜੋ ਮਰ ਵੰਜ ਸੀ ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਆ ਸੱਚਾ ਬੇਪਰਵਾਹੋ। ਹਜ਼ੂਰ ਕਹਿੰਦੇ ਵੀ ਸਤਸੰਗਤ ਕਿਹੋ ਜਿਹੀ ਹੁੰਦੀ ਹੈ ਸਤਸੰਗਤ ਕਿਹੋ ਜਿਹੀ ਜਾਣੀਏ। ਤਾਂ ਹਜ਼ੂਰ ਕਹਿੰਦੇ ਜਿੱਥੇ ਇੱਕ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕੀਤਾ ਜਾਂਦਾ ਹੈ ਉਸ ਨੂੰ ਸਤਸੰਗਤ ਉਸ ਨੂੰ ਗੁਰੂ ਦੀ ਸੰਗਤ ਆਖਿਆ ਜਾਂਦਾ ਹੈ।
ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕੋ ਹੀ ਨਾਮ ਜਪਣ ਦਾ ਹੀ ਹੁਕਮ ਹੈ ਹਰ ਗੁਰਸਿੱਖ ਮਾਈ ਭਾਈ ਨੂੰ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਹੁਕਮ ਨੂੰ ਖੋਲ੍ਹ ਕੇ ਵੀ ਸਮਝਾਇਆ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਜਿੰਨੇ ਵੀ ਸਤਸੰਗੀ ਜਨ ਸਤਸੰਗਤ ਵਿੱਚ ਆਉਂਦੇ ਨੇ ਉਹਨਾਂ ਨੂੰ ਗੁਰੂ ਦਾ ਇਹੀ ਹੁਕਮ ਹੈ ਵੀ ਇੱਕ ਨਾਮ ਜਪਣਾ। ਨਾਨਕ ਹੈ ਘਰ ਕੇਵਲ ਨਾਮ ਉਠਤ ਬੈਠਤ ਸੋਵਤ ਨਾਮ ਕਹ ਨਾਨਕ ਜਨ ਕੈ ਸਦਕਾਮ ਸਤਿਗੁਰ ਦੀਆ ਬੁਝਾਏ ਜੀਓ। ਵੀ ਇਹ ਜਿਹੜਾ ਰਾਜ ਹੈ ਇਹ ਧੰਨ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਪਰਮੇਸ਼ਰ ਨੇ ਸਾਨੂੰ ਸਮਝਾ ਦਿੱਤਾ ਇਹ ਪਿਆਰੇ ਜੀਓ।
ਇਹੋ ਜਗਤ ਭਰਮ ਭੁਲਾਇਆ ਆਪਹੋ ਤੁਧ ਖੁਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਇਹ ਜਿਹੜਾ ਜਗਤ ਸੰਸਾਰ ਹੈ ਇਹਨੂੰ ਤੁਸਾਂ ਆਪ ਹੀ ਭਰਮ ਦੇ ਵਿੱਚ ਭੁਲਾ ਦਿੱਤਾ ਹੈ ਆਪਹੋ ਤੁਧ ਖੁਆਇਆ। ਤੁਸਾਂ ਆਪ ਹੀ ਆਪਣੇ ਆਪ ਤੋਂ ਖੁਆਇਆ ਕੁਰਾਹੇ ਪਾ ਦਿੱਤਾ ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੀ ਖੇਡ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਇੱਕ ਥਾਂ ਤੇ ਸਤਿਗੁਰੂ ਦੇ ਹੋਰ ਵੀ ਬਚਨ ਹਨ, ਪਾਣਾ ਉੱਜੜ ਪਾਣਾ ਰਾਹ ਪਾਣਾ ਹਰ ਗੁਣ ਗੁਰਮੁਖ ਗਾ ਵਾਹ। ਜੇ ਕੋਈ ਗਲਤ ਪਾਸੇ ਵੀ ਤੁਰ ਰਿਹਾ ਹੈ ਤੇ ਇਹ ਨਾ ਸਮਝੋ ਵੀ ਵਾਹਿਗੁਰੂ ਦੇ ਪਾਣੇ ਤੋਂ ਬਾਹਰ ਜਾ ਰਿਹਾ ਹੈ, ਨਹੀਂ, ਉਹਨੂੰ ਇਹੀ ਵਾਹਿਗੁਰੂ ਦਾ ਹੁਕਮ ਹੈ। ਹਜ਼ੂਰ ਕਹਿੰਦੇ ਨੇ ਹੁਕਮ ਤੋਂ ਬਾਹਰ ਕੋਈ ਕੁਝ ਨਹੀਂ ਕਰ ਸਕਦਾ, ਇਹ ਸੰਸਾਰ ਤੁਸਾਂ ਆਪ ਹੀ ਭਰਮ ਦੇ ਵਿੱਚ ਭੁਲਾ ਦਿੱਤਾ ਹੈ ਤੇ ਤੁਸਾਂ ਆਪ ਹੀ ਇਸ ਨੂੰ ਆਪਣੇ ਆਪ ਤੋਂ ਖੁੰਝਾ ਦਿੱਤਾ, ਕੁਰਾਹੇ ਪਾ ਦਿੱਤਾ ਹੈ।
ਪ੍ਰਤਾਪ ਲਗਾ ਦੋਹਾ ਗਣੀ ਭਾਗ ਜਿਨਾ ਕੇ ਨਾਹੀ ਜਿਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਦੋਹਾ ਗਵੰਤੀਆਂ ਮਨਮੁਖ ਰੂਹਾਂ ਨੂੰ ਪ੍ਰਤਾਪ ਲੱਗਾ, ਬੜਾ ਸਾੜਾ ਲੱਗਿਆ, ਬੜਾ ਦੁੱਖ ਲੱਗਿਆ, ਭਾਗ ਜਿਨਾ ਕੇ ਨਾਹੀ ਜਿਉ, ਜਿਨ੍ਹਾਂ ਦੇ ਭਾਗਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਸੀ ਲਿਖੀ ਹੋਈ, ਭਾਵ ਉਹ ਦੁਹਾਗਣਾ ਜਿਨ੍ਹਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋ ਸਕਿਆ, ਜਿਹੜੀਆਂ ਹੋਰ ਦੇਵੀ ਦੇਵਤਿਆਂ ਦੀ ਬੜੀਆਂ ਮਸਾਣੀਆਂ ਦੀ ਪੂਜਾ ਦੇ ਵਿੱਚ ਲੱਗ ਗਈਆਂ ਨੇ, ਐਸੀਆਂ ਜੀਵਰੂ ਪਿਸਤਰੀਆਂ ਨੂੰ ਬਹੁਤ ਵੱਡਾ ਪਾਈ ਸਾੜਾ ਲੱਗਿਆ, ਬਹੁਤ ਵੱਡਾ ਵਿਛੋੜੇ ਦਾ ਦੁੱਖ ਲੱਗਿਆ ਹੈ।
ਦੁਹਾਗਣੀ ਕਿਆ ਨਿਸਾਣੀਆਂ ਖਸਮ ਕੁੱਥੀਆਂ ਫਿਰੈ ਨਿਮਾਣੀਆ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਇਹ ਪ੍ਰਸ਼ਨ ਰੂਪ ਬਚਨ ਨੇ, ਦੁਹਾਗਣੀ ਕਿਆ ਨਿਸਾਣੀਆਂ, ਵੀ ਦੁਹਾਗਣਾਂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ, ਦੁਹਾਗਣਾ ਕਿਹਨਾਂ ਨੂੰ ਆਖਿਆ ਜਾਂਦਾ ਹੈ? ਤਾਂ ਹਜ਼ੂਰ ਕਹਿੰਦੇ ਖਸਮੋਂ ਕੁੱਥੀਆਂ ਫਿਰ ਹੈ ਨਿਮਾਣੀਆਂ, ਜਿਹੜੀਆਂ ਪਤੀ ਪਰਮੇਸ਼ਰ ਤੋਂ ਕੁੱਥੀਆਂ ਦਾ ਅਰਥ ਹੈ ਖੁੰਝੀਆਂ ਹੋਈਆਂ, ਭਟਕੀਆਂ ਹੋਈਆਂ ਨੇ, ਅਤੇ ਫਿਰ ਹੈ ਨਿਮਾਣੀਆਂ, ਸੰਸਾਰ ਦੇ ਵਿੱਚ ਨਿਮਾਣੀਆਂ ਦਾ ਅਰਥ ਹੈ ਬਦਨਾਮੀ ਖੱਟਦੀਆਂ ਫਿਰਦੀਆਂ ਨੇ, ਉਹਨਾਂ ਨੂੰ ਦੁਹਾਗਣਾ ਆਖਿਆ ਜਾਂਦਾ ਹੈ।
ਮੈਲੇ ਵੇਸ ਤਿਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ।
ਜਿਹੜੀਆਂ ਐਸੀਆਂ ਮਨਮੁਖ ਰੂਹਾਂ ਨੇ ਉਹਨਾਂ ਜੀਵ ਰੂਪ ਦੁਹਾਗਣ ਇਸਤਰੀਆਂ ਦੇ ਵੇਸ ਵੀ ਮੈਲੇ ਹੀ ਹੁੰਦੇ ਨੇ, ਕਿਉਂਕਿ ਸੁਹਾਗਣਾ ਤੇ ਸੋਹਣੇ ਵਸਤਰ ਪਾਉਂਦੀਆਂ ਨੇ, ਕਿਉਂਕਿ ਉਹਨਾਂ ਦਾ ਪਤੀ ਪ੍ਰਸੰਨ ਹੁੰਦਾ, ਤੇ ਦੁਹਾਗਣਾ ਉਹ ਮੈਲੇ ਵੇਸ ਧਾਰਨ ਕਰਦੀਆਂ ਨੇ, ਕਿਉਂਕਿ ਉਹਨਾਂ ਦਾ ਪਤੀ ਕੋਲ ਨਹੀਂ ਹੁੰਦਾ। ਦੁਖੀ ਰਹਿਣ ਵਿਹਾਏ ਜੀਓ, ਹੇ ਪਿਆਰੇ ਜੀਓ, ਉਹਨਾਂ ਦੀ ਅਵਸਥਾ ਰੂਪੀ ਰਾਤ ਸਾਰੀ ਦੁੱਖ ਦੇ ਵਿੱਚ ਹੀ ਗੁਜ਼ਰਦੀ ਹੈ।
ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ।
ਹੁਣ ਫਿਰ ਪ੍ਰਸ਼ਨ ਰੂਪ ਦੇ ਵਿੱਚ ਇਹ ਬਚਨ ਹਨ, ਸੁਹਾਗਣੀ ਕਿਆ ਕਰਮ ਕਮਾਇਆ, ਵੀ ਜਿਹੜੀਆਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਨੇ ਉਹਨਾਂ ਨੇ ਭਾਈ ਕਿਹੜਾ ਕੰਮ ਕੀਤਾ ਹੈ ਜਿਸ ਕਰਕੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ? ਹਜ਼ੂਰ ਇਸ ਦਾ ਜਵਾਬ ਦਿੰਦੇ ਹਨ, ਪੂਰਬ ਲਿਖਿਆ ਫਲ ਪਾਇਆ, ਬਈ ਉਹਨਾਂ ਨੇ ਕੋਈ ਪਹਿਲਾਂ ਹੀ ਪੁੰਨ ਕਰਮ ਕੀਤਾ ਹੋਇਆ ਸੀ, ਜਿਨ੍ਹਾਂ ਦੇ ਮੱਥੇ ਤੇ ਪੂਰਬਲੇ ਪੁੰਨ ਕਰਮ ਦਾ ਸ਼ੁਭ ਲੇਖ ਲਿਖਿਆ ਗਿਆ, ਇਸ ਕਰਕੇ ਪੂਰਬ ਲਿਖਿਆ ਫਲ ਪਾਇਆ। ਉਹਨਾਂ ਨੇ ਪਹਿਲਾਂ ਕੋਈ ਪੁੰਨ ਕਰਮ ਕੀਤਾ ਸੀ ਜਿਸ ਦੇ ਅਨੁਸਾਰ ਕੋਈ ਸ਼ੁਭ ਲੇਖ ਲਿਖਿਆ ਗਿਆ, ਉਸੇ ਦਾ ਹੀ ਫਲ ਉਹਨਾਂ ਨੇ ਪ੍ਰਾਪਤ ਕੀਤਾ ਹੈ।
ਨਦਰ ਕਰੇ ਕੈ ਆਪਣੀ ਆਪੇ ਲਏ ਮਿਲਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਤੇ ਆਪਣੀ ਮਿਹਰ ਦੀ ਨਿਗਾਹ ਕਰਕੇ ਅਕਾਲ ਪੁਰਖ ਵਾਹਿਗੁਰੂ ਆਪੇ ਲਏ ਮਿਲਾਏ ਜੀਓ। ਹੇ ਪਿਆਰੇ ਜੀਓ, ਉਹਨਾਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਨੂੰ ਅਕਾਲ ਪੁਰਖ ਆਪਣੇ ਨਾਲ ਮਿਲਾ ਲੈਂਦਾ ਹੈ।
ਹੁਕਮ ਜਿਨ੍ਹਾਂ ਨੂੰ ਮਨਾਇਆ ਤਿੰਨ ਅੰਤਰ ਸ਼ਬਦ ਵਸਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਰੂਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਹੁਕਮ ਮਨਾਇਆ ਹੈ, ਹੁਕਮ ਮੰਨਣਾ ਇਹ ਸਾਡੇ ਵਸ ਦੀ ਗੱਲ ਨਹੀਂ, ਜਦੋਂ ਅਕਾਲ ਪੁਰਖ ਵਾਹਿਗੁਰੂ ਹੁਕਮ ਮੰਨਣ ਦੀ ਸੋਝੀ ਪ੍ਰਦਾਨ ਕਰ ਦੇਵੇ ਤੇ ਫਿਰ ਹੀ ਹੁਕਮ ਮੰਨਿਆ ਜਾਂਦਾ। ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਪਾਵੇ ਸੋ ਕਰੇ ਮਨਹੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਹ ਪੈਦਾ ਜਾਏ ਸੀ। ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆਪਣਾ ਹੁਕਮ ਮਨਾਇਆ ਹੈ, ਤਿੰਨ ਅੰਤਰ ਸ਼ਬਦ ਵਸਾਇਆ, ਫਿਰ ਉਹਨਾਂ ਦੇ ਅੰਦਰ ਸ਼ਬਦ ਜਿਹੜਾ ਗੁਰ ਉਪਦੇਸ਼ ਸੀ, ਜਾਂ ਗੁਰੂ ਦਾ ਬਖਸ਼ਿਆ ਹੋਇਆ ਖਾਸ ਦੀਕਸ਼ਾ ਮੰਤਰ ਭਾਵ ਗੁਰ ਮੰਤਰ ਵਾਹਿਗੁਰੂ ਸੀ, ਉਹ ਉਹਨਾਂ ਦੇ ਮਨ ਦੇ ਵਿੱਚ ਵਸਾ ਦਿੱਤਾ।
ਸਹੀ ਆਸੇ ਸੋਹਾਗਣੀ ਜਿਨ ਸਹਿ ਨਾਲ ਪਿਆਰ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਹੀਆਂ ਦਾ ਅਰਥ ਹੈ ਸਖੀਆਂ, ਸੁਹਾਗਵੰਤੀਆਂ ਹਨ, ਜਿਨ ਸਹਿ ਨਾਲ ਪਿਆਰ ਜੀਓ। ਹੇ ਪਿਆਰੇ ਜੀਓ, ਜਿਨ੍ਹਾਂ ਦਾ ਆਪਣੇ ਪਰਮੇਸ਼ਰ ਪਤੀ ਦੇ ਨਾਲ ਪਿਆਰ ਹੋ ਗਿਆ ਹੈ, ਅਸਲੀ ਸੁਹਾਗਣਾ, ਅਸਲੀ ਗੁਰਮੁਖ ਰੂਹਾਂ ਉਹੀ ਹੋ ਸਕਦੀਆਂ ਹਨ।
ਜਿਨ੍ਹਾਂ ਭਾਣੇ ਕਾਰਸ ਆਇਆ ਤਿੰਨ ਵਿੱਚੋਂ ਪਰਮ ਚੁਕਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਗੁਰਮੁਖ ਰੂਹਾਂ ਨੂੰ ਵਾਹਿਗੁਰੂ ਦੇ ਭਾਣੇ ਵਿੱਚ ਰਹਿਣ ਦਾ ਰਸ ਪ੍ਰਾਪਤ ਹੋ ਗਿਆ ਹੈ, ਭਾਵ ਪਤੀ ਦੀ ਆਗਿਆ ਮੰਨਣ ਦਾ, ਉਹਦੀ ਰਜ਼ਾ ਦੇ ਵਿੱਚ ਰਹਿਣ ਦਾ ਸਵਾਦ ਆ ਗਿਆ, ਤਿੰਨ ਵਿੱਚੋਂ ਭਰਮ ਚੁਕਾਇਆ, ਉਹਨਾਂ ਦੇ ਮਨ ਵਿੱਚੋਂ ਇਹ ਭਰਮ ਵੀ ਚੁਕਾ ਦਿੱਤਾ ਵੀ ਹੁਣ ਵਾਹਿਗੁਰੂ ਪਰਮੇਸ਼ਰ ਕਿਵੇਂ ਸਾਡੇ 'ਤੇ ਪ੍ਰਸੰਨ ਹੋਵੇਗਾ। ਜਿਹੜੀਆਂ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਦੀਆਂ ਨੇ ਅਤੇ ਉਹਨਾਂ ਨੂੰ ਪਾਣੇ ਦੇ ਵਿੱਚੋਂ ਵੀ ਇੱਕ ਰਸ ਪ੍ਰਾਪਤ ਹੁੰਦਾ, ਤਿੰਨ ਵਿੱਚੋਂ ਪਰਮ ਚੁਕਾਇਆ, ਫਿਰ ਉਹਨਾਂ ਦੇ ਮਨ ਦੇ ਵਿੱਚੋਂ ਸਾਰਾ ਹੀ ਪਰਮ ਵਾਹਿਗੁਰੂ ਨੇ ਚੁਕਾ ਦਿੱਤਾ।
ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੈ ਲਏ ਮਿਲਾਏ ਜੀਓ।
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸੱਚਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਐਸਾ ਜਾਣੀਦਾ ਹੈ ਜੋ ਸਭ ਸਹਿ ਲਏ ਮਿਲਾਏ ਜੀਓ, ਜੋ ਸਾਰੀਆਂ ਹੀ ਜੀਵ ਰੂਪ ਇਸਤਰੀਆਂ ਨੂੰ ਜਿਹੜੀਆਂ ਭਾਣਾ ਮੰਨਦੀਆਂ ਨੇ, ਜਿਨ੍ਹਾਂ ਦੇ ਅੰਦਰ ਗੁਰੂ ਕਾ ਸ਼ਬਦ ਵਸ ਜਾਂਦਾ ਹੈ, ਉਹਨਾਂ ਸਾਰੀਆਂ ਨੂੰ ਹੀ ਆਪਣੇ ਨਾਲ ਮਿਲਾ ਲੈਂਦਾ ਇਹ ਪਿਆਰੇ ਜੀਓ।
ਸਤਿਗੁਰ ਮਿਲੈ ਫਲ ਪਾਇਆ ਜਿਨ ਵਿੱਚੋਂ ਇਹ ਕਰਨ ਚੁਕਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਪਰਮੇਸ਼ਰ ਦੇ ਨਾਲ ਸਤਿਗੁਰੂ ਦੇ ਨਾਲ ਮਿਲਣ ਦਾ ਇਹ ਅਸਾਂ ਫਲ ਪ੍ਰਾਪਤ ਕੀਤਾ ਹੈ ਜਿਨ ਵਿੱਚੋਂ ਇਹ ਕਰਨ ਚੁਕਾਇਆ। ਜੇ ਸਤਿਗੁਰੂ ਨੇ ਕਿਰਪਾ ਕਰਕੇ ਸਾਡੇ ਮਨ ਦੇ ਵਿੱਚੋਂ ਇਹ ਕਰਨ ਦਾ ਅਰਥ ਹੈ ਹੰਕਾਰ ਦਾ ਸੰਸਕਾਰ, ਹਉਮੈ ਹੰਕਾਰ ਦਾ ਸੰਸਕਾਰ ਉਂਝ ਹੀ ਚੁਕਾ ਦਿੱਤਾ ਹੈ, ਭਾਵ ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਨੂੰ ਸ਼ਰਧਾ ਭਾਵਨਾ ਸਿਦਕ ਭਰੋਸੇ ਦੇ ਨਾਲ ਮਿਲਦੇ ਨੇ ਅਤੇ ਫਿਰ ਉਹਨਾਂ ਦੇ ਮਨ ਦੇ ਵਿੱਚੋਂ ਹੰਕਾਰ ਨਿਵਿਰਤ ਹੋ ਜਾਂਦਾ ਹੈ, ਅਤੇ ਜਦੋਂ ਹੰਕਾਰ ਨਿਵਿਰਤ ਹੋ ਜਾਵੇ ਤਾਂ ਫਿਰ ਹੁਕਮ ਮੰਨਣ ਦਾ ਵੀ ਸਵਾਦ ਆਉਂਦਾ, ਅਤੇ ਜਿੰਨਾ ਚਿਰ ਹੰਕਾਰ ਹੈ ਉਨਾ ਚਿਰ ਹੁਕਮ ਨਹੀਂ ਮੰਨਿਆ ਜਾ ਸਕਦਾ, ਅਤੇ ਹੁਕਮ ਮੰਨਣ ਤੋਂ ਪਹਿਲਾਂ ਹੰਕਾਰ ਦੀ ਨਿਵਿਰਤੀ ਜ਼ਰੂਰੀ ਹੈ।